ज्यों जल मह जल आए खटाना, त्यों ज्योति संग ज्योत समाना। मिट गए गवन पाए विश्राम, नानक प्रभ कै सद कुरबान, ते फिर असली आत्मक सुख सदैवी सुख प्राप्त हुंदा है।
इन बिद कुशल होत मेरे पाई, त्यों पाई हर राम सहाय। रहाओ दूजा,
हुण दूसरा रहाओ अखीर ते सतगुरु महाराज सच्चे पातशाह ने लिखिया है। पहले रहाओ विच जिज्ञासु वालों प्रश्न सी, किन बिद कुशल होत मेरे भाई, क्यों पाई गया हर राम सहाई। उहदा हुण जवाब दे दिता, इन बिद कुशल होत मेरे भाई। ये दूसरे रहाओ दे विच कि ऐ मेरे भरावा, इस ढंग दे नाल तैनू आत्मक सुख सदैवी सुख प्राप्त हो सकता है, इउं पाई गया हर राम सहाई। लोक ते प्रलोक दा सहायक जो अकाल पुरख वाहिगुरु परमेश्वर है, वह भी इस तरह ही प्राप्त हुंदा है। भाव जिहड़ा मनुख वाहिगुरु दा पाणा मिठा करके मनदा है, हौमै दा त्याग कर देंदा है, हौमै तजन नाम लिव लावण, भाणा मनण पंथ एहो पावन। ये तीन असूल ने, एक तो वाहिगुरु दा पाणा मिठा करके मनना, अते हौमै दा त्याग करना, ते तीजा है वाहिगुरु दा सिमरन। इहदे नाल असली आत्मक सुख भी प्राप्त हो जाता है, ते नाल वाहिगुरु भी प्राप्त हो जाता है।
गौड़ी ग्वारेरी महला पंजवा, क्यों भरमी है भ्रम किसका होई।
लहुण अगे फिर गौड़ी राग दी ग्वारेरी जाति विच गुरु महाराज दूसरा शब्द उच्चारण करते हैं। इस शब्द दियां जो रहाउ दियां पंक्तियां हैं, जिस राख है आप राम दयारा, तिस नहीं दूजा को पहुँचन हारा। ये सिद्धांत रूप पंक्तियां हैं। साहिब सतगुरु सच्चे पातशाह फरमाउंदे ने, वो दया दा घर अकाल पुरख वाहिगुरु जिस दी आप रखिया करदा है, तिस नहीं दूजा को पहुँचन हारा। उसके बराबर होर कोई दूजा उसका शरीक, कोई उसका दुश्मन पहुँच ही नहीं सकता। जिस दी रखिया वाहिगुरु परमेश्वर आप करदा है, कोई दुश्मन, कोई वैरी, कोई शरीक दूजा उहदे बराबर पहुँचन वाला नहीं रहिंदा। क्योंकि सतगुरु दे बचन है, हर जुग जुग भगतो पाया, पैज रखदा आया राम राजे, हर नाखस दुष्ट हर मारिया, प्रहलाद तराया, अहंकारियां निंदकां पिठ दे नाम दियो मुख लाया, जन नानक ऐसा हर सेविया अंत ले छड़ाया। हुण प्रहलाद ते ध्रुव भगत उन्हां ने वाहिगुरु परमेश्वर दी शरण, उहदे नाम दी टेक लई सी, पर वेख लो उन्हां दे होर कोई दूजा बराबर नहीं पहुँच सकिया। हुण आरंभ तो सतगुरु फरमाउंदे ने, क्यों भ्रमी है भ्रम किसका होई, भी असी क्यों भरम दे विच पए फिरदे हां, भ्रम किसका होई, भी किस गल दा सानू ये भरम हो रहा है। भाव सानू भरम दे विच बिल्कुल नहीं पैना चाहीदा, जे कोई भुलेखा है उसनू छड देना चाहीदा है।
जा जल थल महियल रविया सोई।
साहिब सतगुरु सच्चे पातशाह फरमाउंदे ने, जदों जलां थलां दे विच वो अकाल पुरख वाहिगुरु परिपूर्ण हो रहा है, ते फिर क्यों असी एवें भरम दे विच पए फिरदे हां। वो वाहिगुरु सर्वव्यापक है, अथवा जिहड़ा जलां विच वी थलां विच वी, जल समुद्रां विच वी, ते थल जिहड़ी खुशक धरती है टापू ने उन्हां दे विच वी, ते मही अल मही धरती ते अल आकाश नूं आखिया, सब थावां ते वाहिगुरु परमेश्वर परिपूर्ण हो रहा है। एक अंतरीव अर्थ महापुरख होर वी करदे सन, जल जिहड़े प्रेमी ने, थल सकामी ने, मही जिहड़े बुद्धिवान लोग ने, बुद्धिजीवी लोग ने, ते अल तो मुराद है जिहड़े दसवें द्वार की पहुँच वाले ने योगी लोग, उन्हां सारिआं दे विच ही वह परमात्मा वस रहा है।
गुरमुख उभरे मनमुख पत खोई।
जिहड़े गुरमुख व्यक्ति हैं, वह तो वाहिगुरु परमेश्वर की ओट लैके अथवा गुरु तो ज्ञान हासिल करके बच गए ने भरम तो, ਮਨਮੁਖ ਪਤ ਕੋਈ ਖੋਈ। ਜਿਹੜੇ ਮਨਮੁਖ ਬੰਦੇ ਸਨ ਉਹਨਾਂ ਨੇ ਭਰਮ ਦੇ ਵਿੱਚ ਪੈ ਕੇ ਆਪਣੀ ਪਤ ਇੱਜ਼ਤ ਅਬਰੋ ਗੁਆ ਲਈ ਹੈ।
ਜਿਸ ਰਾਖੈ ਆਪ ਰਾਮ ਦਇਆਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਉਹ ਦਇਆ ਦਾ ਕਰ ਅਕਾਲ ਪੁਰਖ ਵਾਹਿਗੁਰੂ ਹੈ। ਜਿਸਨੂੰ ਉਹ ਆਪ ਰੱਖਦਾ ਹੈ, ਫਿਰ ਕੋਈ ਦੂਜਾ ਉਸਦੇ ਬਰਾਬਰ ਪਹੁੰਚਣ ਵਾਲਾ ਨਹੀਂ ਹੈ।
ਸਭ ਮਹਿ ਵਰਤੈ ਏਕ ਅਨੰਤਾ।
ਉਸ ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਉਹ ਅਨੰਤਾ ਜਿਸਦਾ ਕੋਈ ਅੰਤ ਨਹੀਂ ਜਾਣ ਸਕਦਾ, ਤੇ ਇੱਕ ਅਦਵੈਤ ਸਰੂਪ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ ਹੈ।
ਤੂੰ ਸੁਖ ਸੋ ਹੋਏ ਅਚਿੰਤਾ।
ਤਾਂ ਤੂੰ ਸੁਖ ਸੋ ਹੋਏ ਅਚਿੰਤਾ, ਸੋ ਉਚਾਰਨ ਕਰਨਾ ਹੈ। ਤਾਂ ਤੂੰ ਸੁਖ ਸੋ ਹੋਏ ਅਚਿੰਤਾ। ਹਜ਼ੂਰ ਕਹਿੰਦੇ ਨੇ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਅਨੰਦ ਸਰੂਪ ਸਾਰਿਆਂ ਵਿੱਚ ਹੀ ਵਰਤ ਰਿਹਾ ਹੈ, ਫਿਰ ਤੈਨੂੰ ਚਿੰਤਾ ਕਰਨ ਦੀ ਲੋੜ ਹੀ ਕੋਈ ਨਹੀਂ। ਤੂੰ ਤੇ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਤੇ ਸੁਖ ਦੇ ਨਾਲ ਸੌ। ਸੋ ਦਾ ਅਰਥ ਸੌਣਾ। ਤਾਂ ਤੂੰ ਸੁਖ ਸੋ ਹੋਏ ਅਚਿੰਤਾ, ਬਈ ਤੂੰ ਤੇ ਮੌਜ ਨਾਲ ਸੁਖ ਦੀ ਨੀਂਦਰ ਸੌ। ਜਦੋਂ ਸਾਰਿਆਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ, ਤੇ ਸਾਨੂੰ ਕਿਸੇ ਹੋਰ ਤੋਂ ਡਰਨ ਦੀ ਲੋੜ ਹੀ ਕੋਈ ਨਹੀਂ। ਤੂੰ ਤੇ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਤੇ ਸਾਰੇ ਭਰਮ ਭੁਲੇਖੇ ਛੱਡ ਕੇ ਸੁਖ ਦੇ ਨਾਲ ਸੌਂ ਜਾ। ਵਾਹਿਗੁਰੂ ਦੇ ਭਰੋਸੇ ਤੇ ਸਾਨੂੰ ਹਮੇਸ਼ਾ ਲਈ ਸੁਖ ਦੀ ਨੀਂਦ ਸੌਣਾ ਚਾਹੀਦਾ ਹੈ।
ਉਹ ਸਭ ਕੁਛ ਜਾਣੈ ਜੋ ਵਰਤੰਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਛ ਜਾਣਦਾ। ਜੋ ਵੀ ਸੰਸਾਰ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਛ ਜਾਣਦਾ ਹੈ।
ਮਨਮੁਖ ਮੂਏ ਜਿਨ ਦੂਜੀ ਪਿਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਮੂਏ ਨੀ ਮੋਏ ਔਂਕੜ, ਮਨਮੁਖ ਮੋਏ ਜਿਨ ਦੂਜੀ ਪਿਆਸਾ। ਜਿਹੜੇ ਮਨਮੁਖ ਆਦਮੀ ਉਹ ਪਾਏ ਮਰਦੇ ਨੇ, ਕਿਉਂ? ਜਿਨ ਦੂਜੀ ਪਿਆਸਾ, ਜਿਨ੍ਹਾਂ ਨੂੰ ਦੂਜੀ ਪਿਆਸ ਲੱਗੀ ਹੋਈ ਹੈ। ਭਾਵ ਜਿਹੜੇ ਗੁਰਮੁਖ ਨੇ ਉਹ ਤਾਂ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਆਤਮਕ ਜੀਵਨ ਪ੍ਰਾਪਤ ਹੋ ਜਾਂਦਾ ਹੈ। ਅਤੇ ਜਿਹੜੇ ਮਨਮੁਖ ਨੇ ਉਹ ਮਰਦੇ ਨੇ, ਕਿਉਂਕਿ ਉਹਨਾਂ ਨੂੰ ਦੂਜੀ ਪਿਆਸ ਹੁੰਦੀ ਹੈ ਮਾਇਆ ਦੀ, ਪਦਾਰਥਾਂ ਦੀ। ਹੋਰ ਦੂਜੀ ਪਿਆਸ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਹੈ।
ਬਹੁ ਜੋਨੀ ਭਵੈ ਤੁਰ ਕਿਰਤ ਲਿਖਿਆ ਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਆਦਮੀ ਬਹੁਤੀਆਂ ਜੂਨਾਂ ਦੇ ਵਿੱਚ ਭਰਮਦੇ ਨੇ। ਤੁਰ ਕਿਰਤ ਲਿਖਿਆ ਸਾ, ਉਹਨਾਂ ਦੇ ਮੱਥੇ 'ਤੇ ਤੁਰ ਤੋਂ ਹੀ, ਕਿਰਤ ਦਾ ਅਰਥ ਹੈ ਇਹੋ ਜਿਹੇ ਕਰਮ, ਇਹੋ ਜਿਹੇ ਲੇਖ ਲਿਖੇ ਹੋਏ ਹਨ, ਇਸੇ ਕਰਕੇ ਉਹ ਬਹੁਤੀਆਂ ਜੂਨਾਂ ਦੇ ਵਿੱਚ ਭਰਮਦੇ ਫਿਰਦੇ ਹਨ।
ਜੈਸਾ ਬੀਜਾ ਹੈ ਤੈਸਾ ਖਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਜਿਹੋ ਜਿਹਾ ਬੀਜ ਬੀਜਦੇ ਨੇ ਅਤੇ ਉਹੋ ਜਿਹਾ ਹੀ ਖਾਂਦੇ ਨੇ। ਇਹਦਾ ਮਤਲਬ ਇਹ ਹੈ, ਸਰੀਰ ਕਰਮ ਭੂਮੀ ਹੈ, ਇਹਦੇ ਵਿੱਚ ਜਿਹੋ ਜਿਹਾ ਚੰਗਾ ਮਾੜਾ ਪੁੰਨ ਪਾਪ ਦਾ ਅਸੀਂ ਬੀਜ ਬੀਜਦੇ ਹਾਂ, ਉਹੋ ਜਿਹਾ ਉਹਦਾ ਫਲ ਦੁੱਖ ਤੇ ਸੁਖ, ਨਰਕ ਤੇ ਸੁਰਗ ਦੇ ਰੂਪ ਦੇ ਵਿੱਚ ਅਸੀਂ ਭੋਗਦੇ ਹਾਂ।
ਦੇਖ ਦਰਸ ਮਨ ਭਇਆ ਵਿਗਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਸਾਨੂੰ ਦਰਸ਼ਨ ਦੀਦਾਰ ਹੋ ਗਏ, ਕਿਉਂਕਿ ਉਹ ਵਾਹਿਗੁਰੂ ਸਰਵ ਵਿਆਪਕ ਹੈ, ਜਾਂ ਜਲ ਥਲ ਮਹੀ ਅਲ ਰਵਿਆ ਸੋਈ ਪਿੱਛੇ ਆਖਿਆ ਸੀ, ਉਸ ਵਾਹਿਗੁਰੂ ਦੇ ਦਰਸ਼ਨ ਕਰਕੇ ਸਾਡੇ ਮਨ ਦੇ ਵਿੱਚ ਆਤਮਕ ਖੇੜਾ, ਆਤਮਕ ਆਨੰਦ ਪ੍ਰਗਟ ਹੋ ਗਿਆ ਹੈ।
ਸਭ ਨਦਰੀ ਆਇਆ ਬ੍ਰਹਮ ਪਰਗਾਸਾ।
ਹੁਣ ਜਿਸ ਪਾਸੇ ਵੀ ਸਾਡੀ ਨਿਗਾਹ ਜਾਂਦੀ ਹੈ, ਸਾਰੇ ਪਾਸੇ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਕਾਸ਼, ਉਹਦਾ ਨੂਰ ਤੇ ਜ਼ਹੂਰ, ਉਹਦਾ ਚਾਨਣ, ਉਹਦਾ ਗਿਆਨ ਸਾਨੂੰ ਨਿਗਾਹ ਵਿੱਚ ਆ ਗਿਆ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਇੱਕ ਨੂਰ ਦੇ ਰੂਪ ਦੇ ਵਿੱਚ, ਇੱਕ ਜੋਤ ਦੇ ਰੂਪ ਦੇ ਵਿੱਚ ਸਾਰੇ ਥਾਂ ਵਰਤ ਰਿਹਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਸੀ ਆਰਤੀ ਹੋਏ। ਹਜ਼ੂਰ ਕਹਿੰਦੇ ਨੇ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ, ਉਸ ਵਾਹਿਗੁਰੂ ਦਾ ਨੂਰ ਤੇ ਜ਼ਹੂਰ ਸਾਨੂੰ ਸਭ ਥਾਵਾਂ ਤੇ ਦਿਸਣ ਲੱਗ ਪਿਆ ਹੈ।
ਜਨ ਨਾਨਕ ਕੀ ਹਰ ਪੂਰਨ ਆਸਾ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਭਾਈ ਸਾਡੀ ਤੇ ਵਾਹਿਗੁਰੂ ਪਰਮੇਸ਼ਰ ਨੇ ਆਸਾ ਪੂਰਨ ਕਰ ਦਿੱਤੀ ਹੈ, ਜਦੋਂ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ ਤੇ ਫਿਰ ਆਪੇ ਸਭ ਆਸਾ ਪੂਰਨ ਹੋ ਜਾਂਦੀਆਂ ਹਨ।
ਗੌੜੀ ਗੁਆਰੇਰੀ ਮਹਲਾ ਪੰਜਵਾਂ, ਕਈ ਜਨਮ ਭਏ ਕੀਟ ਪਤੰਗਾ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸੀਂ ਪਿਛਲੇ ਸ਼ਬਦ ਵਿੱਚ ਆਖਿਆ ਸੀ, ਮਨਮੁਖ ਮੋਏ ਜਨ ਦੂਜੀ ਪਿਆਸਾ, ਬਹੁ ਜੋਨੀ ਪਵਹੈ ਤੁਰ ਕਿਰਤ ਲਖਿਆਸਾ। ਬਹੁਤੀਆਂ ਜੂਨਾਂ ਦੇ ਵਿੱਚ ਮਨਮੁਖ ਲੋਕ ਭਰਮਦੇ ਨੇ, ਉਹ ਕਿਹੜੀਆਂ ਜੂਨਾਂ ਨੇ ਜਿਹਦੇ ਵਿੱਚ ਮਨਮੁਖ ਲੋਕ ਭਰਮਦੇ ਨੇ? ਅਤੇ ਨਾਲ ਹੀ ਮਹਾਰਾਜ ਸਾਨੂੰ ਇਹ ਦੱਸੋ, ਇਹ ਜਿਹੜਾ ਮਨੁੱਖੀ ਸਰੀਰ ਹੈ, ਮਨੁੱਖਾ ਜਨਮ ਹੈ, ਇਹਦਾ ਅਸਲੀ ਪ੍ਰਯੋਜਨ ਕੀ ਹੈ? ਲਓ ਹਜ਼ੂਰ ਇਹਦੇ ਬਾਰੇ ਸਾਨੂੰ ਸਮਝਾਉਣ ਲੱਗੇ ਨੇ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਰਹਾਓ ਗੁਰਮੁਖੋ। ਇਹ ਜਿਹੜੀ ਮਨੁੱਖਾ ਜਨਮ ਦੀ ਵਾਰੀ ਤੁਹਾਨੂੰ ਮਿਲੀ ਹੈ ਨਾ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤੁਸੀਂ ਵਾਹਿਗੁਰੂ ਪਰਮੇਸ਼ਰ ਨੂੰ ਮਿਲੋ, ਕਿਉਂਕਿ ਇਹ ਉਸ ਨੂੰ ਮਿਲਣ ਦੀ ਵਾਰੀ ਹੈ। ਇਸ ਮਨੁੱਖਾ ਦੇਹ ਦੇ ਵਿੱਚ, ਇਸ ਮਨੁੱਖਾ ਜੀਵਨ ਕਾਲ ਦੇ ਅੰਦਰ ਇਹ ਮਨੁੱਖ ਵਾਹਿਗੁਰੂ ਦੀ ਭਗਤੀ ਕਰਕੇ ਰੱਬ ਨੂੰ ਮਿਲ ਸਕਦਾ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਕਾਲ ਸਮੇਂ ਤੋਂ, ਚਰੋਕਣੇ ਸਮੇਂ ਤੋਂ ਬਾਅਦ ਇਹ ਤੁਹਾਨੂੰ ਦੇਹ ਸੰਜਰੀਆ ਦਾ ਅਰਥ ਹੈ ਪ੍ਰਾਪਤ ਹੋਈ ਹੈ, ਇਸ ਲਈ ਇਹਦੀ ਤੁਹਾਨੂੰ ਕਦਰ ਕਰਨੀ ਚਾਹੀਦੀ ਹੈ। ਇਸ ਮਨੁੱਖਾ ਦੇਹ ਦੇ ਅੰਦਰ ਵਾਹਿਗੁਰੂ ਦੀ ਭਗਤੀ ਕਰਕੇ ਉਹਦੀ ਪ੍ਰਾਪਤੀ ਕਰੋ, ਇਹੀ ਸਾਡੇ ਜੀਵਨ ਦਾ ਮੁੱਖ ਉਦੇਸ਼ ਹੈ। ਅਤੇ ਜੇ ਭਾਈ ਅਸੀਂ ਐਸਾ ਨਹੀਂ ਕਰਾਂਗੇ ਤਾਂ ਫਿਰ ਆਹ ਗੱਲ ਵੀ ਚੇਤੇ ਰੱਖਿਓ, ਬਹੁ ਜੋਨੀ ਪਵਹੈ, ਬਹੁਤੀਆਂ ਜੂਨਾਂ ਦੇ ਵਿੱਚ ਸਾਨੂੰ ਭਰਮਣਾ ਪਵੇਗਾ। ਉਹ ਕਿਹੜੀਆਂ ਜੂਨਾਂ ਨੇ? ਲਓ ਹੁਣ ਉਹਨਾਂ ਬਾਰੇ ਸਤਿਗੁਰੂ ਚਾਨਣਾ ਪਾਉਂਦੇ ਹਨ। ਕਈ ਜਨਮ ਪਏ ਕੀਟ ਪਤੰਗਾ, ਬਈ ਵੇਖ ਲਓ, ਕਈ ਜਨਮ ਤਾਂ ਕੀੜਿਆਂ ਅਤੇ ਪਤੰਗਿਆਂ ਦੇ ਹੀ ਅਸੀਂ ਧਾਰਨ ਕੀਤੇ। ਹਰ ਜੀਵ ਆਤਮਾ ਨੇ ਵੀ ਆਹ ਜਿਹੜੇ ਕੀੜੇ ਨੇ ਜਿਹੜੇ ਥੱਲੇ ਰੀਂਗ ਰੀਂਗ ਕੇ ਤੁਰਦੇ ਨੇ, ਅਤੇ ਪਤੰਗੇ ਜਿਹੜੇ ਖੰਭਾਂ ਵਾਲੇ ਕੀੜੇ ਨੇ, ਆ ਜਿਵੇਂ ਮੱਛਰ ਹੁੰਦਾ ਹੈ, ਮੱਖੀਆਂ ਹੁੰਦੀਆਂ, ਇਹ ਵੀ ਤਾਂ ਕੀੜੇ ਪਤੰਗਿਆਂ ਦੇ ਵਿੱਚ ਹੀ ਆਉਂਦੇ ਨੇ। ਲਓ ਹਜ਼ੂਰ ਕਹਿੰਦੇ ਨੇ ਕਈ ਜਨਮ ਅਸੀਂ ਕੀੜਿਆਂ ਪਤੰਗਿਆਂ ਦੇ ਭੋਗਣਾ ਕੀਤੇ।
ਕਈ ਜਨਮ ਗਜ ਮੀਨ ਕੁਰੰਗਾ,
ਲੋ ਕਈ ਜਨਮ ਹਾਥੀਆਂ ਦੇ ਵੀ ਧਾਰਨ ਕੀਤੇ, ਕਈ ਜਨਮ ਮੱਛੀਆਂ ਦੇ ਵੀ ਧਾਰਨ ਕੀਤੇ, ਤੇ ਕਈ ਕੁਰੰਗਾ ਦਾ ਅਰਥ ਹਰਨ, ਮਿਰਗ ਵੀ ਇਸ ਨੂੰ ਕਹਿੰਦੇ ਨੇ, ਡੀਅਰ ਵੀ ਇਸ ਨੂੰ ਕਹਿ ਦਿੰਦੇ ਨੇ। ਕਈ ਜਨਮ ਅਸੀਂ ਉਹਨਾਂ ਹਰਣਾਂ ਦੇ ਵੀ ਧਾਰਨ ਕੀਤੇ।
ਕਈ ਜਨਮ ਪੰਖੀ ਸਰਪ ਹੋਇਓ,
ਲੋ ਹਜ਼ੂਰ ਕਹਿੰਦੇ ਨੇ ਕਈ ਜਨਮ ਪੰਛੀਆਂ ਦੇ ਧਾਰਨ ਕੀਤੇ, ਤੇ ਕਈ ਜਨਮ ਸੱਪਾਂ ਦੇ ਵੀ ਅਸੀਂ ਹੋ ਕੇ ਵੇਖਿਆ ਹੈ।
ਜਨਮ ਹੈਵਰ ਬ੍ਰਿਖ ਜੋਇਓ,
ਲੋ ਕਈ ਜਨਮ ਹੈਵਰ ਦਾ ਅਰਥ ਹੈ ਘੋੜਿਆਂ ਦੇ ਅਸੀਂ ਧਾਰਨ ਕੀਤੇ, ਬ੍ਰਿਖ ਦਾ ਅਰਥ ਹੈ ਬਲਦਾਂ ਦੇ ਧਾਰਨ ਕੀਤੇ, ਜੋਇਓ ਅਤੇ ਅਸੀਂ ਹਲਾਂ ਮੂਹਰੇ ਜੁੜਦੇ ਰਹੇ, ਕਿਉਂਕਿ ਜਿਹੜੇ ਬਲਦ ਨੇ ਉਹਨਾਂ ਨੂੰ ਅੱਗੇ ਜੋੜ ਕੇ ਕੰਮ ਲਿਆ ਜਾਂਦਾ ਸੀ। ਕਈ ਜਨਮ ਹੈਵਰ ਬ੍ਰਖ ਜੋਇਓ, ਲੋ ਹਜ਼ੂਰ ਕਹਿੰਦੇ ਨੇ ਕਈ ਜਨਮ ਘੋੜਿਆਂ ਦੇ ਧਾਰਨ ਕੀਤੇ, ਅਤੇ ਕਈ ਬਲਦਾਂ ਦੇ ਵੀ ਧਾਰਨ ਕਰਕੇ ਜੋਇਓ, ਉਹ ਹਲ ਪੰਜਾਲੀ ਦੇ ਮੂਹਰੇ ਜੁੜਦੇ ਰਹੇ। ਅਥਵਾ ਬਿਰਖ ਦਾ ਅਰਥ ਬਿਰਸ਼ ਵੀ ਕੀਤਾ, ਬਈ ਕਈ ਜਨਮ ਬਿਰਸ਼ਾਂ ਦੇ ਵੀ ਅਸੀਂ ਧਾਰਨ ਕੀਤੇ ਨੇ, ਜੋਇਓ, ਅਸੀਂ ਇਸ ਗੱਲ ਨੂੰ ਵਿਚਾਰ ਕੇ ਦੇਖਿਆ ਹੈ।
ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਇਸ ਮਨੁੱਖਾ ਦੇਹ ਦੇ ਵਿੱਚ ਵਾਹਿਗੁਰੂ ਨੂੰ ਮਿਲੋ, ਕਿਉਂਕਿ ਉਸ ਦੇ ਮਿਲਣ ਦੀ ਹੀ ਵਾਰੀ ਹੈ। ਇੱਕ ਗੋਲਡਨ ਚਾਂਸ ਤੁਹਾਨੂੰ ਦਿੱਤਾ ਗਿਆ ਹੈ, ਬੜੇ ਚਿਰਕਾਲ ਸਮੇਂ ਤੋਂ ਬਾਅਦ ਇਹ ਤੁਹਾਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ।
ਕਈ ਜਨਮ ਸੈਲ ਗਿਰ ਕਰਿਆ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਸਾਡੀ ਜੀਵ ਆਤਮਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚੋਂ ਭਟਕਦੀ ਆ ਰਹੀ ਹੈ। ਕਈ ਜਨਮ ਸੈਲ ਗਿਰ ਕਰਿਆ, ਲੋਕ ਕਈ ਜਨਮ ਤਾਂ ਸੈਲ ਦਾ ਅਰਥ ਹੈ ਪੱਥਰ ਦੇ ਵੀ ਧਾਰਨ ਕੀਤੇ, ਅਤੇ ਗਿਰ ਕਰਿਆ, ਗਿਰ ਦਾ ਅਰਥ ਹੈ ਪਹਾੜ, ਪੱਥਰ ਛੋਟੇ ਹੁੰਦੇ ਨੇ, ਪਹਾੜ ਵੱਡੇ ਹੁੰਦੇ ਨੇ, ਅਤੇ ਕਈ ਜਨਮ ਪੱਥਰਾਂ ਦੇ ਧਾਰਨ ਕੀਤੇ, ਪੱਥਰਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਵਰਾਇਟੀਆਂ ਹੁੰਦੀਆਂ, ਅਤੇ ਕਈ ਪਹਾੜਾਂ ਦੇ ਵੀ ਜਨਮ ਧਾਰਨ ਕੀਤੇ, ਵੱਡੇ ਵੱਡੇ ਪਹਾੜ ਵੀ ਬਣੇ, ਭਾਵ ਪੱਥਰ ਵੀ ਅਤੇ ਪਹਾੜ ਵੀ, ਇਹ ਵੀ ਇੱਕ ਜੂਨਾਂ ਨੇ। ਜੇ ਜਿਵੇਂ ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਪਾਹਨ ਅਨੇਕ ਜੋਗ ਏਕ ਠੌਰ ਵਾਸ ਕਰੈਂ, ਪੱਥਰ ਅਨੇਕਾਂ ਜੋਗ ਇੱਕ ਥਾਂ 'ਤੇ ਪਏ ਰਹਿੰਦੇ ਨੇ, ਉਹਨਾਂ ਵਿੱਚ ਵੀ ਆਤਮਾ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਕਈ ਜਨਮ ਅਸੀਂ ਸੈਲ ਪੱਥਰਾਂ ਦੇ ਧਾਰਨ ਕੀਤੇ ਅਤੇ ਗਿਰ ਕਰਿਆ, ਤੇ ਕਈ ਪਹਾੜਾਂ ਦੇ ਵੀ ਅਸੀਂ ਇਹ ਰੂਪ ਤੇ ਜੂਨਾਂ ਧਾਰਨ ਕੀਤੀਆਂ।
ਕਈ ਜਨਮ ਗਰਭ ਹਿਰ ਖਰਿਆ,
ਲੋ ਕਈ ਜਨਮ ਐਸੇ ਸਨ ਜਿਨ੍ਹਾਂ ਦੇ ਵਿੱਚ ਗਰਭ ਦੇ ਵਿੱਚ ਹੀ ਹਿਰ ਖਰਿਆ, ਗਰਭ ਦੇ ਵਿੱਚ ਹੀ ਸਾਡਾ ਸਰੀਰ ਉਹ ਖਰ ਕੇ ਗਲ ਕੇ ਬਾਹਰ ਡਿੱਗ ਪਿਆ, ਭਾਵ ਸਾਨੂੰ ਇਹ ਸਰੀਰ ਧਾਰਨ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਕਈ ਜਨਮ ਮਾਤਾ ਦੇ ਗਰਭ ਦੇ ਵਿੱਚ ਹੀ, ਉਹ ਜਿਵੇਂ ਕਈ ਗਰਭਪਾਤ ਹੋ ਜਾਂਦੇ ਨੇ ਕਿਸੇ ਬਿਮਾਰੀ ਦੇ ਕਾਰਨ ਤੇ ਜਾਂ ਕਿਸੇ ਹੋਰ ਕਈ ਕਾਰਨਾਂ ਕਰਕੇ ਗਰਭਪਾਤ ਕਰ ਦਿੱਤਾ ਜਾਂਦਾ ਹੈ, ਇਉਂ ਕਈ ਜਨਮ ਵੀ ਦੇਖ ਲਓ ਮਾਤਾ ਦੇ ਗਰਭ ਦੇ ਵਿੱਚ ਵੀ ਸੜ ਗਲ ਕੇ ਹਮੇਸ਼ਾ ਲਈ ਡਿੱਗਦੇ ਰਹੇ।
ਕਈ ਜਨਮ ਸਾਖ ਕਰ ਉਪਾਇਆ,
ਲੋਕ ਕਈ ਜਨਮ ਤੇ ਸਾਖ ਜਿਹੜੀ ਖੇਤੀ ਹੈ, ਇਹ ਖੇਤੀ ਵੀ ਇੱਕ ਜਨਮ ਹੈ, ਇਹ ਵੀ ਇੱਕ ਜੂਨ ਹੈ। ਜਿਵੇਂ ਆਪਾਂ ਕੋਈ ਕਣਕ ਹੈ, ਮੱਕੀ ਹੈ, ਬਾਜਰਾ ਹੈ ਤੇ ਹੋਰ ਦਾਲਾਂ ਸਬਜ਼ੀਆਂ ਨੇ, ਇਹ ਸਾਖ ਖੇਤੀ ਦੇ ਵਿੱਚ ਆਉਂਦੀਆਂ ਨੇ। ਹਜ਼ੂਰ ਕਹਿੰਦੇ ਨੇ ਕਈ ਜਨਮ ਸਾਖ ਖੇਤੀ ਦੇ ਵੀ ਅਸਾਂ ਪੈਦਾ ਕੀਤੇ ਨੇ, ਭਾਵ ਕਦੇ ਕਣਕ ਦਾ ਰੂਪ ਧਾਰਿਆ, ਕਦੇ ਮੱਕੀ ਦਾ ਰੂਪ ਧਾਰਨ ਕੀਤਾ। ਸਾਡੀ ਜੀਵ ਆਤਮਾ ਇਹ ਕਈ ਖੇਤੀ ਦੇ ਜਨਮਾਂ ਦੇ ਵਿੱਚ ਵੀ ਅੱਗੇ ਭਟਕਦੀ ਆਈ ਹੈ।
ਲੱਖ 84 ਜੋਨ ਪਰਮਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਨੇ 84 ਲੱਖ ਜੂਨਾਂ ਦੇ ਵਿੱਚ ਤੈਨੂੰ ਪਰਮਾਇਆ ਹੈ। ਪਿੱਛੇ ਕੁਝ ਜੂਨਾਂ ਦਾ ਜ਼ਿਕਰ ਕਰ ਦਿੱਤਾ ਹੈ, ਕਈ ਜਨਮ ਪਏ ਕੀਟ ਪਤੰਗਾ। ਅਖੀਰ ਤੇ ਕਹਿੰਦੇ ਨੇ ਵੀ ਵੇਖ ਲੈ ਵੀ 84 ਲੱਖ ਜੂਨਾਂ ਦੇ ਵਿੱਚ ਵਾਹਿਗੁਰੂ ਨੇ ਤੈਨੂੰ ਪਰਮਾਇਆ ਹੈ ਤੇ ਹੁਣ ਤੈਨੂੰ ਮਨੁੱਖਾ ਦੇ ਹੀਰੇ ਵਰਗਾ ਅਮੋਲਕ ਜੀਵਨ ਦਿੱਤਾ ਹੈ।
ਸਾਧ ਸੰਗ ਭਇਓ ਜਨਮ ਪ੍ਰਾਪਤ,
ਇਹ ਜਨਮ ਕਾਹਦੇ ਵਾਸਤੇ ਸਾਨੂੰ ਮਿਲਿਆ ਹੈ? ਹਜ਼ੂਰ ਕਹਿੰਦੇ ਭਾਈ ਸਾਧ ਸੰਗਤ ਕਰਨ ਵਾਸਤੇ, ਤੁਸੀਂ ਗੁਰੂ ਦੇ ਕੋਲ ਆਓ, ਗੁਰੂ ਦੀ ਬਾਣੀ ਸੁਣੋ, ਗੁਰੂ ਦੀ ਸਿੱਖਿਆ ਤੇ ਅਮਲ ਕਰੋ। ਇਹ ਸਾਧ ਸੰਗਤ ਕਰਨ ਵਾਸਤੇ ਹੀ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ।
ਕਰ ਸੇਵਾ ਭਜ ਹਰ ਹਰ ਗੁਰਮਤ,
ਇਸ ਮਨੁੱਖਾ ਜਨਮ ਦੇ ਅੰਦਰ ਸਤਿਗੁਰੂ ਕਹਿੰਦੇ ਸਾਨੂੰ ਕੀ ਕਰਨਾ ਚਾਹੀਦਾ ਹੈ? ਹਜ਼ੂਰ ਕਹਿੰਦੇ ਭਾਈ ਸਭ ਤੋਂ ਪਹਿਲਾਂ ਗੁਰਮਤ, ਗੁਰੂ ਦੀ ਮਤ ਧਾਰਨ ਕਰੋ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਉਪਦੇਸ਼ ਹੈ। ਇਸ ਮਨੁੱਖਾ ਜਨਮ ਨੂੰ ਜੇ ਸਫਲ ਕਰਨਾ ਚਾਹੁੰਦੇ ਹੋ ਪਹਿਲਾਂ ਸਾਧ ਸੰਗਤ ਵਿੱਚ ਆਓ ਔਰ ਇੱਥੇ ਆ ਕੇ ਗੁਰੂ ਦੀ ਮਤ ਧਾਰਨ ਕਰੋ, ਕਰ ਸੇਵਾ ਤੇ ਫਿਰ ਭਾਈ ਇੱਥੇ ਹੱਥੀਂ ਸੇਵਾ ਵੀ ਕਰੋ। ਤਨ ਮਨ ਧਨ ਦੇ ਨਾਲ ਸੇਵਾ ਕਰੋ, ਭਜ ਹਰ ਹਰ ਤੇ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰੋ। ਇਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਤੇ ਸਿਮਰਨ ਜੋ ਸਿੱਖ ਧਰਮ ਦੇ ਦੋ ਬੁਨਿਆਦੀ ਥੰਮ ਨੇ ਉਹਨਾਂ ਦੀ ਗੱਲ ਕੀਤੀ ਹੈ ਵੀ ਇਹ ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਚਾਹੀਦਾ ਹੈ ਤੇ ਫਿਰ ਸੇਵਾ ਤੇ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ।
ਤਿਆਗ ਮਾਨ ਝੂਠ ਅਭਿਮਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤਿਆਗ ਮਾਨ ਵੀ ਆਪਣੇ ਵਿਦਿਆ ਦਾ, ਗਿਆਨ ਦਾ, ਮਾਇਆ ਦਾ ਹੰਕਾਰ ਵੀ ਛੱਡ ਦੇਣਾ ਚਾਹੀਦਾ ਹੈ। ਕਿਉਂ? ਝੂਠ ਅਭਿਮਾਨ ਇਹ ਸਾਰਾ ਝੂਠਾ ਹੀ ਹੰਕਾਰ ਹੈ, ਇਹ ਨਹੀਂ ਸਾਨੂੰ ਭੁੱਲ ਕੇ ਵੀ ਕਰਨਾ ਚਾਹੀਦਾ।
ਜੀਵਤ ਮਰਹਿ ਦਰਗਹਿ ਪਰਵਾਨ,
ਹਜ਼ੂਰ ਕਹਿੰਦੇ ਨੇ ਜੀਵਤ ਮਰਹਿ, ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ, ਭਾਵ ਜਿਉਂਦੇ ਜੀ ਸੰਸਾਰ ਦਾ ਮੋਹ ਛੱਡ ਦਿੰਦਾ ਹੈ, ਸਰੀਰ ਦਾ ਅਧਿਆਸ ਛੱਡ ਦਿੰਦਾ ਹੈ ਤੇ ਫਿਰ ਉਹ ਜਿਹੜਾ ਜੀਵਤ ਭਾਵ ਤੋਂ ਮਰ ਜਾਵੇ ਦਰਗਹਿ ਪ੍ਰਵਾਨ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ।
ਜੋ ਕਿਛ ਹੋਆ ਸੋ ਤੁਝ ਤੇ ਹੋਗਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਜੋ ਵੀ ਕੁਛ ਹੋਇਆ ਉਹ ਤੁਹਾਡੇ ਵੱਲੋਂ ਹੀ ਹੋਇਆ ਤੇ ਅੱਗੇ ਲਈ ਹੋਵੇਗਾ।
ਅਵਰ ਨਾ ਦੂਜਾ ਕਰਨੇ ਯੋਗ,
ਹੇ ਵਾਹਿਗੁਰੂ ਜੀ, ਹੋਰ ਕੋਈ ਤੁਹਾਡੇ ਬਿਨਾਂ ਦੂਜਾ ਕੋਈ ਕਰਨ ਦੇ ਯੋਗ ਸਮਰੱਥ ਹੀ ਨਹੀਂ ਹੈ। ਜੋ ਵੀ ਕੁਛ ਕਰਨਾ ਹੈ ਉਹ ਤੁਸਾਂ ਹੀ ਕਰਨਾ ਹੈ, ਤੇਰੇ ਬਿਨਾਂ ਹੋਰ ਕੋਈ ਸਮਰੱਥ ਹੈ ਹੀ ਨਹੀਂ ਜੋ ਕੁਛ ਕਰ ਸਕਦਾ ਹੋਵੇ।
ਪਾ ਮਿਲੀਏ ਜਾਂ ਲੈ ਮਿਲਾਏ,
ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਅਸੀਂ ਤਾਂ ਹੀ ਆਪ ਜੀ ਨੂੰ ਮਿਲ ਸਕਦੇ ਹਾਂ ਜੇ ਤੁਸੀਂ ਸਾਨੂੰ ਆਪਣੇ ਨਾਲ ਮਿਲਾ ਲਵੋ, ਕਿਉਂਕਿ ਵਾਹਿਗੁਰੂ ਦੇ ਨਾਲ ਵੀ ਮੇਲ ਅਸੀਂ ਆਪ ਨਹੀਂ ਕਰ ਸਕਦੇ ਤੇ ਜੇ ਵਾਹਿਗੁਰੂ ਕਿਰਪਾ ਕਰੇ ਆਪ ਹੀ ਸਾਨੂੰ ਮਿਲਾਵੇ ਤਾਂ ਹੀ ਉਹਦੇ ਨਾਲ ਮਿਲਿਆ ਜਾਂਦਾ ਹੈ।
ਕਹੁ ਨਾਨਕ ਹਰ ਹਰ ਗੁਣ ਗਾਏ,
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹਰ ਹਰ ਗੁਣ ਗਾਏ। ਸਤਿਗੁਰੂ ਕਹਿੰਦੇ ਨੇ ਵੀ ਅਸੀਂ ਤੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਾਂ, ਕਿਉਂਕਿ ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਵਾਹਿਗੁਰੂ ਦੇ ਗੁਣ ਗਾ ਕੇ ਹੋਮੈ ਦੀ ਮੈਲ ਉਤਰਦੀ ਹੈ, ਤੇ ਜਿਹੜੀ ਸਾਨੂੰ ਵਿਸ਼ਿਆਂ ਦੀ ਜ਼ਹਿਰ ਚੜ੍ਹੀ ਹੋਈ ਹੈ ਉਹ ਵੀ ਸਮਾਪਤ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਤੂੰ ਤੇ ਮਨ ਨੂੰ ਕਹਿੰਦੇ ਨੇ ਕਹੋ ਨਾਨਕ ਹਰ ਹਰ ਗੁਣ ਗਾਏ, ਐ ਮਨਾ ਤੂੰ ਤੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੀ ਗਾਉਂਦਾ ਰਹਿ।
ਬੌੜੀ ਗੁਆਰੇਰੀ ਮਹੱਲਾ ਪੰਜਵਾਂ, ਕਰਮ ਭੂਮ ਮਹਿ ਬੋ ਅਹੋ ਨਾਮ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਸਾਡੇ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਕਾਰਜ ਕੀ ਹੈ। ਸਭ ਤੋਂ ਵੱਡਾ ਕਾਰਜ ਇਹੀ ਹੈ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ, ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣਾ। ਉਹ ਕਿਵੇਂ ਹੋ ਸਕਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਅੰਤਰ ਔਰ ਧਾਰ, ਸੀਗਰ ਕਾਰਜ ਲਿਹੋ ਸਵਾਰ ਰਹਾਉ। ਸਤਿਗੁਰੂ ਕਹਿੰਦੇ ਨੇ ਐ ਜੀਵ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ। ਜਦੋਂ ਤੇਰੇ ਹਿਰਦੇ ਵਿੱਚ ਨਾਮ ਵਸ ਗਿਆ, ਸੀਗਰ ਕਾਰਜ ਲਿਹੋ ਸਵਾਰ, ਤੂੰ ਆਪਣਾ ਜਿਹੜਾ ਕਾਰਜ ਹੈ ਜੀਵਨ ਦੀ ਸਫਲਤਾ ਦਾ ਅਥਵਾ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣ ਦਾ, ਇਹਨੂੰ ਬਹੁਤ ਛੇਤੀ ਤੂੰ ਸਵਾਰ ਸਕਦਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹੀ ਜਿਹੜਾ ਸਿਧਾਂਤ ਹੈ ਰਹਾਉ ਦੀਆਂ ਪੰਕਤੀਆਂ ਵਿੱਚ ਇਹਦੀ ਵਿਆਖਿਆ ਕਰਦੇ ਹਨ। ਕਰੋ ਭੂਮ ਮੈਂ ਬੋਹ ਨਾਮ, ਹਜ਼ੂਰ ਕਹਿੰਦੇ ਨੇ ਆਹ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕਰਮ ਭੂਮੀ ਹੈ। ਕਰਮ ਭੂਮੀ ਉਸਨੂੰ ਕਹਿੰਦੇ ਨੇ, ਕਰਮ ਦੀ ਧਰਤੀ ਜਿੱਥੇ ਕੰਮ ਕਰਨ ਦੇ ਲਈ ਸਾਨੂੰ ਵਾਹਿਗੁਰੂ ਨੇ ਭੇਜਿਆ ਹੋਵੇ। ਕਰਮ ਭੂਮ ਇਹ ਜਿਹੜਾ ਸਰੀਰ ਹੈ ਕਰਮ ਭੂਮੀ ਹੈ, ਇਹਦੇ ਵਿੱਚ ਨਾਮ ਦਾ ਬੀਜ ਬੀਜੋ। ਉਹ ਨਾਮ ਦਾ ਬੀਜ ਕਿਵੇਂ ਬੀਜਿਆ ਜਾਂਦਾ ਹੈ? ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜੰਮਸੀ, ਸੇ ਕਰ ਪਾਗਠ ਦੇਖ। ਮਨ ਨੂੰ ਹਾਲੀ ਬਣਾਉਣਾ, ਭਗਤੀ ਨੂੰ ਖੇਤੀ ਬਣਾਉਣਾ, ਵੈਰਾਗ ਨੂੰ ਪਾਣੀ ਬਣਾਉਣਾ, ਸਰੀਰ ਨੂੰ ਖੇਤ ਸਮਝਣਾ, ਅਤੇ ਫਿਰ ਇਹਦੇ ਵਿੱਚ ਨਾਮ ਦਾ ਬੀਜ ਬੀਜਣਾ, ਸੰਤੋਖ ਦਾ ਸੁਹਾਗਾ ਫੇਰਨਾ, ਅਤੇ ਗਰੀਬੀ ਵੇਸ ਇਹ ਰਾਖਾ ਬਿਠਾਉਣਾ। ਇਸ ਢੰਗ ਦੇ ਨਾਲ ਇਹ ਕਰਮ ਭੂਮੈ ਬੋਹ ਨਾ, ਇਹ ਜਿਹੜਾ ਸਰੀਰ ਰੂਪੀ ਕਰਮ ਭੂਮੀ ਹੈ ਇਹਦੇ ਵਿੱਚ ਨਾਮ ਦਾ ਬੀਜ ਬੀਜੋ।
ਪੂਰਨ ਹੋਏ ਤੁਮਾਰਾ ਕਾਮ,
ਲਓ ਹਜ਼ੂਰ ਕਹਿੰਦੇ ਨੇ ਇਹਦੇ ਨਾਲ ਤੁਹਾਡੇ ਜਿਹੜੇ ਜੀਵਨ ਦਾ ਕੰਮ ਕਰਤੱਵ ਹੈ ਉਹ ਸੰਪੂਰਨ ਹੋ ਜਾਵੇਗਾ। ਇਹਦਾ ਮਤਲਬ ਇਹ ਹੈ ਜਦੋਂ ਤੁਹਾਡੇ ਹਿਰਦੇ ਵਿੱਚ ਨਾਮ ਵਸ ਗਿਆ ਇਹਦੇ ਨਾਲ ਲੋਕ ਸੁਖੀ ਪ੍ਰਲੋਕ ਸੁਹੇਲਾ ਬਣ ਜਾਵੇਗਾ।
ਫਲ ਪਾਵੇ ਹੈ ਮਿਟੈ ਜਮ ਤਰਾਸ।
ਤੇ ਲਓ ਹੁਣ ਸਤਿਗੁਰੂ ਅੱਗੇ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਨੇ ਵੀ ਉਹ ਕਿਹੜਾ ਕੰਮ ਹੈ ਫਲ ਪਾਵੇ ਹੈ, ਵੀ ਨਾਮ ਨੂੰ ਹਿਰਦੇ ਵਿੱਚ ਬੀਜਣ ਦਾ ਇਹ ਤੁਹਾਨੂੰ ਫਲ ਪ੍ਰਾਪਤ ਹੋਵੇਗਾ। ਮਿਟੈ ਜਮ ਤਰਾਸ, ਵੀ ਜਿਹੜਾ ਜਮਾਂ ਦਾ ਡਰ ਉਹ ਮਿਟ ਜਾਵੇਗਾ। ਸਤਿਗੁਰੂ ਸਾਡੇ ਜੀਵ ਨੂੰ ਕਹਿੰਦੇ ਨੇ ਕਿ ਐ ਜੀਵ, ਤੂੰ ਇਸ ਕਰਮ ਭੂਮੀ ਵਿੱਚ ਨਾਮ ਦਾ ਬੀਜ ਬੀਜ, ਇਹਦੇ ਨਾਲ ਤੇਰਾ ਕੰਮ ਸੰਪੂਰਨ ਹੋਵੇਗਾ, ਫਲ ਪਾਵੇਂ, ਤੂੰ ਇਹ ਅੱਛਾ ਫਲ ਪ੍ਰਾਪਤ ਕਰ ਲਵੇਂਗਾ ਅਥਵਾ ਮਨ ਇੱਛਿਤ ਫਲ ਪ੍ਰਾਪਤ ਕਰ ਲਵੇਂਗਾ, ਤੇ ਨਾਲ ਜਮਾਂ ਦਾ ਡਰ ਵੀ ਮਿਟ ਜਾਵੇਗਾ।
ਨਿਤ ਗਾਵਹਿ ਹਰ ਹਰ ਗੁਣ ਜਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਿਤ ਗਾਵਹਿ ਹਰ ਹਰ ਗੁਣ ਜਾਸ। ਜਿਹੜੇ ਗੁਰਮੁਖ ਪਿਆਰੇ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਅਤੇ ਉਹਦੇ ਗੁਣਾਂ ਨੂੰ ਅਤੇ ਜਸ ਨੂੰ ਗਾਉਂਦੇ ਨੇ ਅਤੇ ਨਾਲ ਨਾਮ ਦਾ ਬੀਜ ਬੀਜਦੇ ਨੇ, ਉਹਨਾਂ ਨੂੰ ਇਹ ਸਾਰੇ ਪੂਰਵੋਕਤ ਫਲ ਪ੍ਰਾਪਤ ਹੋ ਜਾਂਦੇ ਹਨ।
ਹਰ ਹਰ ਨਾਮ ਅੰਤਰ ਉਰ ਧਾਰ,
ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਓ।
ਸੀਗਰ ਕਾਰਜ ਲਿਹੋ ਸਵਾਰ ਰਹਾਉ,
ਇਹਦੇ ਨਾਲ ਤੁਸੀਂ ਆਪਣਾ ਜਿਹੜਾ ਜੀਵਨ ਦੀ ਸਫਲਤਾ ਦਾ ਕਾਰਜ ਹੈ ਬੜੀ ਛੇਤੀ, ਸੀਗਰ ਦਾ ਅਰਥ ਹੈ ਤਤਕਾਲ, ਬੜੀ ਛੇਤੀ ਤਤਕਾਲ ਤੁਸੀਂ ਇਸ ਕਾਰਜ ਨੂੰ ਸਵਾਰ ਸਕਦੇ ਹੋ। ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਆਪਣੇ ਪ੍ਰਭ ਸਿਓ ਹੋ ਸਾਵਧਾਨ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸਮਝਾਉਂਦੇ ਨੇ ਤੂੰ ਆਪਣੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਵਧਾਨ ਹੋ। ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਉਹਦੀ ਪ੍ਰਸੰਨਤਾ ਕਰਨ ਵਾਸਤੇ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ, ਕਦੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਐਨ ਹਰ ਵੇਲੇ ਸਾਨੂੰ ਸਾਵਧਾਨ ਹੁਸ਼ਿਆਰ ਰਹਿਣਾ ਚਾਹੀਦਾ ਹੈ।
ਤਾਂ ਤੂੰ ਦਰਗਹ ਪਾਵੇ ਮਾਨ,
ਜੇ ਤੂੰ ਉਸ ਆਪਣੇ ਮਾਲਕ ਵਾਹਿਗੁਰੂ ਦੇ ਨਾਲ ਹਰ ਵੇਲੇ ਸਾਵਧਾਨ ਹੋ ਕੇ ਜੁੜਿਆ ਰਵੇਂਗਾ, ਉਹਦੀ ਆਗਿਆ ਮੰਨਣ ਲਈ, ਉਹਦਾ ਸਿਮਰਨ ਕਰਨ ਦੇ ਲਈ ਸਾਵਧਾਨ ਰਵੇਂਗਾ, ਤਾਂ ਹੀ ਤੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰ ਸਕਦਾ ਹੈ।
ਉਕਤ ਸਿਆਣਪ ਸਗਲੀ ਤਿਆਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜੀਵ ਤੂੰ ਜਿਹੜੀ ਉਕਤੀ ਯੁਕਤੀ ਦੀ ਸਿਆਣਪ ਹੈ ਨਾ, ਉਹ ਸਾਰੀ ਛੱਡ ਦੇ, ਭਾਵ ਜਿਹੜੀ ਦਲੀਲ ਬਾਜੀ ਕਰਦਾ ਹੈ ਨਾ, ਮਨ ਹਰਾਮੀ ਹੋ ਜਾਂ ਢੇਰ ਵਾਲੀ, ਇਹ ਗੱਲ ਛੱਡ ਦੇ।
ਸੰਤ ਜਰਾਂ ਕੀ ਚਰਣੀ ਲਾਗ,
ਜਿਹੜੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਸੇਵਾ ਸਿਮਰਨ ਦੇ ਪੁੰਜ ਮਹਾਂਪੁਰਖ ਨੇ, ਉਹਨਾਂ ਦੇ ਚਰਣੀ ਲੱਗ। ਜੇ ਤੇਰੇ ਕੋਲ ਵਿਦਿਆ ਵੀ ਹੈ, ਤੇਰੇ ਕੋਲ ਦਲੀਲ ਬਾਜੀ ਵੀ ਆ, ਉਹ ਤੇਰੇ ਕਿਸੇ ਕੰਮ ਨਹੀਂ ਆਉਣੀ। ਤੂੰ ਮਹਾਂਪੁਰਖਾਂ ਦੇ ਚਰਣੀ ਲਾਗੋ, ਤੈਨੂੰ ਰੱਬ ਦੇ ਮਿਲਣ ਦੀ ਜਾਚ ਦੱਸਣਗੇ।
ਸਰਬ ਜੀ ਹੈ ਜਾ ਕੇ ਹਾਥ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆ ਜਿਤਨੇ ਵੀ ਜੀਵ ਨੇ ਸਾਰੇ ਦੇ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਨੇ। ਜਿਸ ਵਾਹਿਗੁਰੂ ਦੇ ਹੱਥ ਵਸ ਸਾਰੇ ਹੀ ਜੀਵ ਨੇ, ਤੇ ਸਾਨੂੰ ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ।
ਕਦੇ ਨਾ ਵਿਛੜੇ ਸਭ ਕੈ ਸਾਥ,
ਉਹ ਵਾਹਿਗੁਰੂ ਸਭ ਦੇ ਨਾਲ ਵਸ ਰਿਹਾ ਹੈ, ਕਦੇ ਨਾ ਵਿਛੜੇ, ਉਹ ਕਦੇ ਵਿਛੜਦਾ ਨਹੀਂ ਹੈ, ਕਿਉਂਕਿ ਅਸਲੀ ਮਿੱਤਰ ਹੈ ਨਾ, ਅਸਲੀ ਜਿਹੜਾ ਮਿੱਤਰ ਹੈ ਉਹ ਕਦੇ ਵਿਛੜਦਾ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਈਤ ਊਤ ਨੇ ਵਿਛੜੇ ਸੋ ਸੰਗੀ ਗਨੀਆ, ਬਿਨ ਸਜਾਏ ਜੋ ਨਿਮਖਮ ਹੈ ਸੋ ਅਲਪ ਸੁਖ ਭਨੀਐ। ਉਹ ਵਾਹਿਗੁਰੂ ਸੱਚਾ ਮਿੱਤਰ ਹੈ, ਉਹ ਕਦੇ ਵੀ ਵਿਛੜਦਾ ਨਹੀਂ, ਸਭ ਦੇ ਨਾਲ ਰਹਿੰਦਾ ਹੈ।
ਉਪਾਵ ਛੋੜ ਗਹੋ ਤਿਸ ਕੀ ਓਟ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੋਰ ਸਾਰੇ ਉਪਾਵ ਯਤਨ ਛੱਡ ਕੇ ਉਸ ਵਾਹਿਗੁਰੂ ਦੀ ਓਟ ਗ੍ਰਹਿਣ ਕਰ ਲਵੋ।
ਨਿਮਖ ਮਾਹੇ ਹੋਵੇ ਤੇਰੀ ਛੋਟ,
ਇਸੇ ਤਰ੍ਹਾਂ ਹੈ ਜੀਵ, ਇੱਕ ਨਿਮਖ ਮਾਤਰ ਦੇ ਅੰਦਰ, ਇੱਕ ਅੱਖ ਦੇ ਫੋਰੇ ਵਿੱਚ ਹੀ ਤੇਰੀ ਛੋਟ ਹੋ ਜਾਵੇਗੀ, ਭਾਵ ਤੂੰ ਜਮਾਂ ਤੋਂ ਛੁੱਟ ਜਾਵੇਂਗਾ ਤੇ ਕਰਮਾਂ ਦੇ ਲਿਖੇ ਤੂੰ ਬਚ ਜਾਵੇਂਗਾ।
ਸਦਾ ਨਿਕਟ ਕਰ ਤਿਸ ਨੂੰ ਜਾਣ,
ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਆਪਣੇ ਤੋਂ ਵੱਖ ਨਾ ਸਮਝ, ਉਹਨੂੰ ਹਮੇਸ਼ਾ ਲਈ ਆਪਣੇ ਨੇੜੇ ਹੋ ਕੇ ਸਮਝ, ਹਮੇਸ਼ਾ ਲਈ ਉਹਨੂੰ ਆਪਣੇ ਨੇੜੇ ਜਾਣ।
ਪ੍ਰਭ ਕੀ ਆਗਿਆ ਸਤ ਕਰ ਮਾਨ,
ਤੇ ਜੋ ਵਾਹਿਗੁਰੂ ਦੀ ਆਗਿਆ ਹੈ, ਇਹਦਾ ਮਤਲਬ ਜੋ ਵੀ ਕਰਦਾ ਵਾਹਿਗੁਰੂ ਉਹਨੂੰ ਸਤ ਬਚਨ ਕਹਿ ਕੇ ਮੰਨ, ਉਸ ਵਾਹਿਗੁਰੂ ਦੀ ਰਜ਼ਾ ਦੇ ਉਲਟ ਨਹੀਂ ਬਿਲਕੁਲ ਚੱਲਣਾ ਚਾਹੀਦਾ।
ਗੁਰ ਕੈ ਬਚਨ ਮਿਟਾਵਹੁ ਆਪ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੋਹਣਾ ਤੇ ਸਰਲ ਤੇ ਸੌਖਾ ਉਪਦੇਸ਼ ਦੇ ਰਹੇ ਹਨ, ਗੁਰ ਕੈ ਬਚਨ ਮਿਟਾਵੋ ਆਪ, ਵੀ ਗੁਰੂ ਦੇ ਬਚਨਾਂ ਦੁਆਰਾ ਆਪਾ ਪਾਵ ਹੰਕਾਰ ਮਿਟਾ ਦੇ।
ਹਰ ਹਰ ਨਾਮ ਨਾਨਕ ਜਪ ਜਾਪ,
ਤੇ ਨਾਲ ਹੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੇ ਨਾਮ ਜਾਪ ਨੂੰ ਜਪਿਆ ਕਰ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਪੜ੍ਹਿਆ ਕਰ, ਅਥਵਾ ਜਪ ਜਾਪ ਜਪ ਜੀ ਤੇ ਜਾਪ ਸਾਹਿਬ ਬਾਣੀ ਵੀ ਪੜ੍ਹਿਆ ਕਰ, ਤੇ ਨਾਲੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਗੁਰ ਕਾ ਬਚਨ ਸਦਾ ਅਵਿਨਾਸੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਸਾਨੂੰ ਇਹ ਦੱਸੋ ਵੀ ਜੋ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਉਹ ਕਾਹਦੇ ਵਾਸਤੇ ਦਿੱਤਾ ਹੈ, ਉਹਦਾ ਅਸਲੀ ਮਕਸਦ ਕੀ ਹੈ। ਤੇ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਜੋ ਗੁਰ ਦੀਆ ਸੋ ਮਨ ਕਹਿ ਕਾਮ, ਸੰਤ ਕਾ ਕੀਆ ਸਤ ਕਰ ਮਾਨ। ਰਹਾਓ, ਜੋ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹ ਮਨ ਦੇ ਕੰਮ ਆਉਣ ਵਾਲਾ ਹੈ, ਕਿਉਂਕਿ ਸਰੀਰ ਨੇ ਇੱਥੇ ਰਹਿ ਜਾਣਾ, ਮਨ ਨੇ ਅੱਗੇ ਵੀ ਜਾਣਾ, ਉਹ ਅੱਗੇ ਤੁਹਾਡੇ ਮਨ ਦੇ ਕੰਮ ਆਉਣ ਵਾਲਾ ਹੈ। ਸੰਤ ਕਾ ਕੀਆ ਸਤ ਕਰ ਮਾਨ, ਸੰਤ ਇੱਥੇ ਸਤਿਗੁਰੂ ਦਾ ਵਾਚਕ ਹੈ, ਵੀ ਜੋ ਸਤਿਗੁਰੂ ਦਾ ਕੀਤਾ ਹੋਇਆ ਹੈ ਬਚਨ ਉਹਨੂੰ ਸਤ ਕਰਕੇ ਮੰਨਿਆ ਕਰ, ਭਾਵ ਗੁਰੂ ਦੇ ਬਚਨਾਂ ਤੋਂ ਗੁਰੂ ਦੇ ਉਪਦੇਸ਼ਾਂ ਤੋਂ ਕਦੇ ਵੀ ਸਾਨੂੰ ਕੁਤਾਹੀ ਨਹੀਂ ਕਰਨੀ ਚਾਹੀਦੀ। ਲਓ ਹੁਣ ਆਰੰਭ ਤੋਂ ਸਤਿਗੁਰੂ ਦੇ ਬਚਨਾਂ ਦੀ ਮਹਿਮਾ ਸਤਿਗੁਰੂ ਕਰਦੇ ਨੇ, ਗੁਰ ਕਾ ਬਚਨ ਸਦਾ ਅਵਿਨਾਸ਼ੀ। ਭਾਈ ਜਿਹੜਾ ਗੁਰੂ ਦਾ ਬਚਨ ਹੈ ਉਹ ਹਮੇਸ਼ਾ ਲਈ ਅਵਿਨਾਸ਼ੀ, ਨਾਸ ਤੋਂ ਰਹਿਤ ਹੈ, ਭਾਵ ਗੁਰੂ ਦਾ ਬਚਨ ਹਮੇਸ਼ਾ ਲਈ ਅਟਲ ਰਹਿੰਦਾ ਹੈ।
ਗੁਰ ਗੁਰ ਕੈ ਬਚਨ ਕਟੀ ਜਮ ਫਾਸੀ।
ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਅਥਵਾ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨ ਕੇ ਕੱਟੀ ਜਮ ਫਾਸੀ, ਅਸਾਂ ਜਮਾਂ ਦੀ ਫਾਹੀ ਕੱਟ ਲਈ ਹੈ।
ਗੁਰ ਕਾ ਬਚਨ ਜੀ ਕੈ ਸੰਗ।
ਭਾਈ ਜਿਹੜਾ ਗੁਰੂ ਦਾ ਬਚਨ ਹੈ ਹਮੇਸ਼ਾ ਲਈ ਜੀਵ ਦੇ ਨਾਲ ਵਸ ਰਿਹਾ ਹੈ।
ਗੁਰ ਕੈ ਬਚਨ ਰਚੈ ਰਾਮ ਕੈ ਰੰਗ।
ਗੁਰੂ ਦੇ ਬਚਨਾਂ ਦੇ ਨਾਲ ਹੀ ਇਹ ਜਿਹੜਾ ਜੀਵ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਤਦਾਕਾਰ ਹੁੰਦਾ ਹੈ।
ਜੋ ਗੁਰ ਦੀਆ ਸੋ ਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਗੁਰੂ ਨੇ ਉਪਦੇਸ਼ ਦਿੱਤਾ ਹੈ ਨਾ, ਉਹ ਸਾਡੇ ਮਨ ਦੇ ਕੰਮ ਆਉਣ ਵਾਲਾ ਹੈ। ਜੋ ਸਤਿਗੁਰੂ ਦਾ ਬਚਨ ਕੀਤਾ ਹੈ ਸਤ ਕਰ ਮਾਨ, ਉਹਨੂੰ ਸਤ ਕਰਕੇ ਮਰਨਾ ਚਾਹੀਦਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਇਹਦੇ ਨਾਲ ਜੀਵਨ ਸਫਲ ਹੋ ਜਾਂਦਾ ਹੈ।
ਗੁਰ ਕਾ ਬਚਨ ਅਟਲ ਅਛੇਦ।
ਲਾਉਣ ਗੁਰੂ ਦੇ ਬਚਨਾਂ ਦੀ ਹੀ ਮਹਿਮਾ ਹੈ। ਗੁਰੂ ਦਾ ਜਿਹੜਾ ਬਚਨ ਹੈ ਉਹ ਅਟਲ ਹੈ ਤੇ ਅਛੇਦ, ਕੱਟਣ ਤੋਂ ਰਹਿਤ ਹੈ।
ਗੁਰ ਕੈ ਬਚਨ ਕਟੇ ਭਰਮ ਭੇਦ।
ਗੁਰੂ ਦੇ ਬਚਨਾਂ ਦੁਆਰਾ ਅਸੀਂ ਜਿੰਨੇ ਵੀ ਭਰਮ ਤੇ ਭੇਦ ਸਾਨੂੰ ਸਾਰੇ ਕੱਟ ਦਿੱਤੇ ਨੇ, ਅਥਵਾ ਗੁਰੂ ਕੇ ਬਚਨਾਂ ਦੁਆਰਾ ਜਿਹੜਾ ਭੇਦ ਭਰਮ ਸੀ, ਕਿਉਂਕਿ ਪੰਜ ਪ੍ਰਕਾਰ ਦਾ ਭਰਮ ਸੀ, ਇੱਕ ਉਹਦੇ ਵਿੱਚੋਂ ਭੇਦ ਭਰਮ ਵੀ ਸੀ। ਗੁਰੂ ਦੇ ਬਚਨਾਂ ਨੂੰ ਕਮਾ ਕੇ, ਗੁਰੂ ਦੇ ਬਚਨਾਂ ਨੂੰ ਮੰਨ ਕੇ ਅਸੀਂ ਸਾਰੇ ਹੀ ਉਹ ਭਰਮ ਤੇ ਭੇਦ ਕੱਟ ਦਿੱਤੇ ਹਨ।
ਗੁਰ ਕਾ ਬਚਨ ਕਤਹੋ ਨਾ ਜਾਏ।
ਲੋ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ ਕਤਹੋ ਨਾ ਜਾਏ, ਉਹ ਫਿਰ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਵੀ ਨਹੀਂ ਜਾਂਦਾ।
ਗੁਰ ਕੈ ਬਚਨ ਹਰ ਕੇ ਗੁਣ ਗਾਏ।
ਫਿਰ ਉਹ ਗੁਰੂ ਦੇ ਬਚਨਾਂ ਨੂੰ ਮੰਨ ਕੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੀ ਗਾਈ ਜਾਂਦਾ ਹੈ।
ਗੁਰ ਕਾ ਬਚਨ ਜੀ ਕੈ ਸਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦਾ ਬਚਨ ਹਮੇਸ਼ਾ ਲਈ ਇਸ ਜੀਵ ਦੇ ਨਾਲ ਨਿਭਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕਿਆ ਜਾਲੇ। ਗੁਰੂ ਦਾ ਬਚਨ ਹਮੇਸ਼ਾ ਲਈ ਸਾਡੀ ਜਿੰਦ ਜਾਨ ਦੇ ਨਾਲ ਨਿਭਦਾ ਹੈ।
ਗੁਰ ਕਾ ਬਚਨ ਅਨਾਥ ਕੋ ਨਾਥ।
ਭਾਈ ਜਿਹੜਾ ਗੁਰੂ ਦਾ ਬਚਨ ਹੈ ਇਹ ਤੇ ਅਨਾਥਾਂ ਦਾ ਵੀ ਨਾਥ ਹੈ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਕੋਈ ਆਸਰਾ ਨਹੀਂ। ਉਹਨਾਂ ਨਿਆਸਰਿਆਂ ਦਾ ਵੀ ਆਸਰਾ ਹੈ, ਯਤੀਮਾਂ ਦਾ ਵੀ ਮਾਲਕ ਹੈ।
ਗੁਰ ਕੈ ਬਚਨ ਨਰਕ ਨਾ ਪਵੈ।
ਜਿਹੜਾ ਗੁਰੂ ਦਾ ਬਚਨ ਮੰਨ ਲੈਂਦਾ ਹੈ ਉਹ ਭਾਈ ਕਦੇ ਨਰਕਾਂ ਵਿੱਚ ਨਹੀਂ ਜਾ ਕੇ ਪੈਂਦਾ।
ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ।
ਫਿਰ ਉਹ ਗੁਰੂ ਦੇ ਬਚਨਾਂ ਨੂੰ ਮੰਨ ਕੇ ਹਰ ਵੇਲੇ ਆਪਣੀ ਰਸਨਾ ਤੋਂ ਅੰਮ੍ਰਿਤ ਨੂੰ ਹੀ ਉਚਾਰਨ ਕਰਦਾ ਹੈ। ਇਹਦਾ ਮਤਲਬ ਇਹ ਹੈ ਹਰ ਵੇਲੇ ਵਾਹਿਗੁਰੂ 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 ਅੰਮ੍ਰਿਤ ਨਾਮ ਨੂੰ ਉਚਾਰਨ ਕਰਦਾ ਹੈ।
ਗੁਰ ਕਾ ਬਚਨ ਪ੍ਰਗਟ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਕੇ ਬਚਨਾਂ ਦੁਆਰਾ ਫਿਰ ਉਹ ਸੰਸਾਰ ਦੇ ਵਿੱਚ ਵੀ ਪ੍ਰਸਿੱਧ ਹੋ ਜਾਂਦਾ ਹੈ ਗੁਰੂ ਦਾ ਬਚਨ ਮੰਨ ਕੇ ਤੇ, ਜਾਂ ਗੁਰ ਕਾ ਬਚਨ, ਗੁਰੂ ਦਾ ਬਚਨ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ, ਭਾਵ ਜੋ ਗੁਰਬਾਣੀ ਦਾ ਉਪਦੇਸ਼ ਹੈ ਗੁਰੂ ਦਾ ਬਚਨ ਉਹ ਹਮੇਸ਼ਾ ਲਈ ਅਟਲ ਹੈ, ਇਹ ਗੱਲ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ।
ਗੁਰ ਕੈ ਬਚਨ ਨਾ ਆਵੇ ਹਾਰ।
ਜਿਹੜਾ ਭਾਈ ਗੁਰੂ ਦਾ ਬਚਨ ਕਮਾ ਲਵੇ ਉਹਨੂੰ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਆਉਂਦੀ, ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਹੀ ਜਾਂਦਾ ਹੈ।
ਜਿਸ ਜਨ ਹੋਏ ਆਪ ਕਿਰਪਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾਲ ਹੁੰਦਾ, ਮਿਹਰਬਾਨ ਹੁੰਦਾ ਹੈ।
ਨਾਨਕ ਸਤਿਗੁਰ ਸਦਾ ਦਿਆਲ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਤੇ ਉਹ ਅਕਾਲ ਪੁਰਖ, ਜਿਨ੍ਹਾਂ ਤੇ ਅਕਾਲ ਪੁਰਖ ਦਿਆਲ ਹੁੰਦਾ ਹੈ, ਨਾਨਕ ਸਤਿਗੁਰ ਸਦਾ ਦਿਆਲ, ਉਹਨਾਂ ਤੇ ਸਤਿਗੁਰੂ ਵੀ ਹਮੇਸ਼ਾ ਲਈ ਦਿਆਲੂ ਹੁੰਦੇ ਨੇ। ਭਾਵ ਜਿਨ੍ਹਾਂ ਤੇ ਰੱਬ ਖੁਸ਼ ਹੁੰਦਾ ਹੈ ਉਹਨਾਂ ਤੇ ਸਤਿਗੁਰੂ ਵੀ ਹਮੇਸ਼ਾ ਲਈ ਪ੍ਰਸੰਨ ਹੁੰਦੇ ਨੇ, ਉਹਦੀਆਂ ਸਾਰੀਆਂ ਲੋੜਾਂ ਪੂਰਨ ਕਰਦੇ ਹਨ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਮਨ ਵਿੱਚ ਵਸਾਉਣਾ। ਇਹ ਗੁਰੂ ਦੇ ਬਚਨ ਨੇ, ਇਹ ਅੱਗੇ ਲੋਕ ਪ੍ਰਲੋਕ ਵਿੱਚ ਨਾਲ ਨਿਭਣ ਵਾਲੇ ਨੇ, ਅਤੇ ਜਿਹੜਾ ਇਹਨਾਂ ਨੂੰ ਮੰਨ ਲਵੇਗਾ ਉਹਦਾ ਲੋਕ ਅਤੇ ਪ੍ਰਲੋਕ ਸਫਲ ਹੋ ਜਾਵੇਗਾ। ਸਤਿਗੁਰੂ ਮਿਹਰ ਕਰਨ ਇਹ ਉਪਦੇਸ਼ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।